ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਹੁਣ ਕਬੀਰ ਜੀ ਦੇ ਪਾਸ ਇੱਕ ਪੰਡਿਤ ਨੇ ਆ ਕੇ ਬੇਨਤੀ ਕੀਤੀ ਕਿ ਮਾਇਆ ਦਾ ਕੀ ਸਰੂਪ ਹੈ, ਮਾਇਆ ਸੱਤ ਹੈ ਕਿ ਅਸੱਤ ਹੈ। ਸੱਤ ਅਸੱਤ ਦੋਵੇਂ ਹੀ ਹੈ। ਮਾਇਆ ਸਵੈਵ ਹੈ ਕਿ ਅਵੈਵ ਹੈ, ਕਿ ਅਵੈਵ ਸਵੈਵ ਦੋਵੇਂ ਹੀ ਹੈ। ਮਾਇਆ ਬ੍ਰਹਮ ਤੋਂ ਭਿੰਨ ਹੈ ਕਿ ਅਭਿੰਨ ਹੈ, ਕਿ ਭਿੰਨ ਭਿੰਨ ਦੋਵੇਂ ਹੀ ਹੈ। ਇਹ ਨੌ ਪ੍ਰਸ਼ਨ ਸੁਣ ਕੇ ਕਬੀਰ ਜੀ ਨੇ ਜਵਾਬ ਦਿੱਤਾ ਹੈ। ਸੋ ਕਿਉਂਕਿ ਪੰਡਿਤ ਨੇ ਆ ਕੇ ਪ੍ਰਸ਼ਨ ਕੀਤਾ ਹੈ, ਇਹ ਮਾਇਆ ਦੇ ਨੌ ਲੱਛਣ ਕਥਨ ਕੀਤੇ ਨੇ। ਜਿਵੇਂ ਸਿਆਣਿਆਂ ਦਾ ਕਹਿਣਾ ਹੈ ਕਿ ਮਾਇਆ ਨਾ ਸੱਤ ਹੈ, ਨਾ ਅਸੱਤ ਹੈ, ਨਾ ਦੋਵੇਂ ਹੀ ਹੈ। ਮਾਇਆ ਨਾ ਸਵੈਵ ਹੈ, ਨਾ ਅਵੈਵ ਹੈ, ਨਾ ਦੋਵੇਂ ਹੀ ਹੈ। ਮਾਇਆ ਬ੍ਰਹਮ ਤੋਂ ਭਿੰਨ ਹੈ, ਨਾ ਅਭਿੰਨ ਹੈ, ਨਾ ਦੋਵੇਂ ਹੀ ਹੈ। ਇਹ ਨੌ ਲੱਛਣ ਮਾਇਆ ਦੇ ਵਿੱਚ ਨੇ, ਕਿਉਂਕਿ ਮਾਇਆ ਮਿਥਿਆ ਹੈ। ਮਿਥਿਆ ਹੋਣ ਕਰਕੇ ਆਪਾਂ ਨੂੰ ਦੇਖਦਾ ਵੀ ਹੈ, ਸਾਡੇ ਵੱਡੇ ਵਡੇਰੇ ਆਪਾਂ ਨੂੰ ਦੇਖਦੇ ਵੀ ਹੈ ਵੀ ਇਹ ਹੈਗੇ ਆ, ਪਰ ਸਮਾਂ ਪਾ ਕੇ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਇਹ ਤੈ ਪਾਸੋਂ ਇਹ ਲੱਦ ਗਏ, ਅਜੇ ਨਾ ਤੂੰ ਅਜੇ ਨਾ ਪਤੀਣਿਓ। ਮਾਂ ਬਾਪ ਹੈਗੇ ਵੀ ਸੀ, ਚਲੇ ਵੀ ਗਏ, ਅਤੇ ਨਹੀਂ ਵੀ ਹੈ ਅਤੇ ਹੈ ਵੀ ਹੈ, ਨਾ ਦੋਨੋਂ ਹੀ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਹੋਰ 50 ਸਾਲਾਂ ਨੂੰ ਕੋਈ ਪੁੱਛੇਗਾ ਉਦੋਂ ਅਸੀਂ ਵੀ ਨਹੀਂ ਹੋਣਾ। ਫਿਰ ਪੁਰਾਣਿਆਂ ਦੀਆਂ ਫੋਟੋਆਂ ਘਰ ਦੇ ਉਤਾਰ ਦਿੰਦੇ, ਕਹਿੰਦੇ ਪਤਾ ਨਹੀਂ ਹੋਇਆ ਵੀ ਕਿ ਨਹੀਂ ਹੋਇਆ। ਫਿਰ ਇੱਥੇ ਤੱਕ ਗੱਲ ਚਲੀ ਜਾਂਦੀ ਜੀਵ ਦੀ। ਇਸ ਕਰਕੇ ਇਹ ਨੌ ਪ੍ਰਸ਼ਨ ਸੁਣ ਕੇ ਕਬੀਰ ਜੀ ਜਵਾਬ ਦਿੰਦੇ ਨੇ। ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਸਤਿਕਾਰ ਨਾਲ ਗੁਰੂ ਸਾਹਿਬ ਨੇ ਲਿਖਿਆ ਭਗਤ ਕਬੀਰ ਜੀ ਨੂੰ, ਆਚਰਜ ਏਕ ਸੁਣਹੋ ਰੇ ਪੰਡੀਆ। ਇਹ ਪੰਡਿਤ ਜੀ ਆਪ ਮਾਇਆ ਦਾ ਸਰੂਪ ਧਿਆਨ ਦੇ ਕੇ ਹੁਣ ਸੁਣੋ, ਮਾਇਆ ਕੀ ਚੀਜ਼ ਹੈ। ਇਹ ਮਾਇਆ ਐਸੀ ਹੈ ਕਿ ਅਸਚਰਜ ਰੂਪ ਹੈ। ਅਸਚਰਜ ਉਹਨੂੰ ਕਹਿੰਦੇ ਨੇ ਜੋ ਨਾ ਬਣਦੀ ਗੱਲ ਨੂੰ ਬਣਾ ਦੇਵੇ। ਆ ਘਟਨ ਘਟਨ ਪਟੀ ਸੀ ਮਾਇਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਇਹ ਮਾਇਆ ਹੈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲੱਭ ਦੇਹ ਸਵਾਰ ਧਰੀ, ਇਹ ਵੀ ਮਾਇਆ ਹੈ। ਫਿਰ ਬੱਦਲਾਂ ਵਿੱਚ ਬਿਜਲੀ ਦਾ ਚਮਕਣਾ ਅਤੇ ਫਿਰ ਗਾਇਬ ਹੋ ਜਾਣਾ, ਇਹ ਵੀ ਇਸ ਚਰਜ ਹੈ। ਦਾਮਨੀ ਚਮਤਕਾਰ ਤਿਉਂ ਵਰਤਾਰਾ ਜੱਗ ਖੇ, ਮਾਇਆ ਇੱਕ ਹੈ ਨਾ ਨਾ ਨਹੀਂ ਵੱਖਰੀ ਨਹੀਂ ਹੈ। ਬੱਦਲਾਂ ਦੀ ਬਿਜਲੀ ਹੈ ਅਤੇ ਨਹੀਂ ਵੀ ਹੈ, ਅਤੇ ਦੋਵੇਂ ਵੀ ਨਹੀਂ ਹੈ। ਕਦੋਂ? ਜਦੋਂ ਬੱਦਲ ਚਲੇ ਗਏ, ਫਿਰ ਕੀ ਕਹਾਂਗੇ। ਇਸ ਕਰਕੇ ਮਾਇਆ ਦੇ ਵਿੱਚ ਇਹੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਸਮਝਦਾਰੀ ਨਾਲ ਸਮਝਣੀਆਂ ਪੈਂਦੀਆਂ ਨੇ। ਆਪ ਕਿਛ ਕਹਿਣ ਨਾ ਜਾਈ, ਜਿਵੇਂ ਪੂਰਬ ਸੱਤ ਸਰੂਪ ਕਿਸੇ ਨੇ ਨਹੀਂ ਕਹੀ, ਪਹਿਲਾਂ ਵੀ ਕਿਸੇ ਨੇ ਮਾਇਆ ਨੂੰ ਸੱਤ ਰੂਪ ਨਹੀਂ ਕਿਹਾ, ਅਤੇ ਹੁਣ ਵੀ ਇਹ ਸੱਤ ਨਹੀਂ ਹੈ ਮਾਇਆ, ਕਿਉਂਕਿ ਮਾਇਆ ਦਾ ਸਰੂਪ ਸੱਤ ਅਸੱਤ ਰੂਪ ਕਰਕੇ ਕੁਛ ਕਥਨ ਨਹੀਂ ਕੀਤਾ ਜਾ ਸਕਦਾ। ਜੇ ਮਾਇਆ ਨੂੰ ਸੱਤ ਸਰੂਪ ਕਥਨ ਕਰੀਏ ਤਾਂ ਜੋ ਸੱਤ ਪਦਾਰਥ ਹੁੰਦਾ ਤਿੰਨਾਂ ਕਾਲਾਂ ਵਿੱਚ ਆਬਾਦ ਹੁੰਦਾ, ਅਤੇ ਬ੍ਰਹਮ ਗਿਆਨ ਦੇ ਹੋਣ ਕਰਕੇ ਮਾਇਆ ਦਾ ਬਾਧ ਹੋ ਜਾਂਦਾ। ਇਹ ਚੀਜ਼ ਥੋੜ੍ਹੀ ਜਿਹੀ ਡੂੰਘੀ ਹੈ ਵੇਦਾਂਤ ਮੰਗੋ, ਕਿਉਂਕਿ ਪੰਡਿਤ ਨੇ ਜੋ ਕੁਐਸਚਨ ਕੀਤਾ ਬੜਾ ਡੂੰਘਾ ਹੈ। ਮਹਾਰਾਜ ਕਹਿੰਦੇ ਜਿਵੇਂ ਆਪਾਂ ਰਾਤ ਨੂੰ ਕਹੀਏ ਬੜਾ ਹਨੇਰਾ, ਤਾਰੇ ਨੇ, ਸਾਰਾ ਕੁਛ ਹੈ, ਮੰਨਦੇ ਹਾਂ ਇਹ ਗੱਲ ਨੂੰ, ਪਰ ਜਦੋਂ ਸੂਰਜ ਚੜ੍ਹਿਆ ਉਦੋਂ ਆਪਾਂ ਕੀ ਕਹਾਂਗੇ। ਕੋਈ ਬੰਦਾ ਕਹਿਣ ਲੱਗਿਆ ਤੂੰ ਤਾਂ ਕਹਿੰਦਾ ਸੀ ਰਾਤ ਹਨੇਰਾ ਸੀ, ਤਾਰੇ ਸੀ, ਰਾਤ ਸੀ, ਹੁਣ ਕਿੱਥੇ ਆ ਉਹ? ਕਹਿੰਦੇ ਹੁਣ ਹੈ ਹੀ ਨਹੀਂ, ਸੂਰਜ ਜੋ ਚੜ੍ਹ ਗਿਆ। ਇਸੇ ਤਰ੍ਹਾਂ ਜਦੋਂ ਤੱਕ ਅਗਿਆਨਤਾ ਹੁੰਦੀ ਹੈ ਉਦੋਂ ਤੱਕ ਬੰਦੇ ਨੂੰ ਦੁਨੀਆਂ ਸੱਚੀ ਸੱਚੀ ਲੱਗਦੀ ਹੈ। ਜਦੋਂ ਗਿਆਨ ਹੋ ਜਾਂਦਾ, ਬ੍ਰਹਮ ਗਿਆਨ ਪ੍ਰਕਾਸ਼ ਹੋ ਜਾਂਦਾ, ਤਾਂ ਇਹ ਜਿਹੜੇ ਆਕਾਰ ਦਿਖਦੇ ਨੇ ਮਿਟ ਜਾਂਦੇ ਨੇ, ਅੱਖਾਂ ਵਿੱਚ ਤਬਦੀਲੀ ਆਉਂਦੀ ਇਹ ਜੀ। ਪਹਿਲਾਂ ਲਾਲ ਰੰਗ, ਪੀਲਾ ਰੰਗ, ਹਰਾ ਰੰਗ, ਨੀਲਾ ਰੰਗ, ਫਿਰ ਜਦੋਂ ਚਿੱਟਾ ਰੰਗ ਆਉਂਦਾ ਅੱਖਾਂ ਦੇ ਵਿੱਚ, ਬਹੁਤ ਸਾਰੇ ਲੋਕ ਡਾਕਟਰਾਂ ਕੋਲ ਵੀ ਚਲੇ ਜਾਂਦੇ ਨੇ ਵੀ ਪਤਾ ਨਹੀਂ ਮੇਰੀਆਂ ਅੱਖਾਂ 'ਚ ਨੁਕਸ ਪੈ ਗਿਆ। ਜਦੋਂ ਚਿੱਟਾ ਰੰਗ ਆਇਆ ਤਾਂ ਸਾਰੀਆਂ ਜੋਤਾਂ ਹੀ ਨਜ਼ਰ ਆ ਗਈਆਂ, ਅਤੇ ਫਿਰ ਉਹ ਨਜ਼ਰ ਹੀ ਨਾ ਆਇਆ ਕੁਛ। ਜਿਵੇਂ ਅੱਜ ਕੱਲ੍ਹ ਹਨੇਰੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਬਣੀਆਂ ਅੱਖਾਂ 'ਤੇ ਲਾ ਲਓ, ਹਨੇਰੇ ਵਿੱਚ ਜਾਂਦੇ ਬੰਦੇ ਦੇਖ ਜਾਂਦੇ ਨੇ। ਸੋ ਜਿਵੇਂ ਐਕਸਰੇ ਮਸ਼ੀਨ ਹੈ, ਉਹਦੇ ਵਿੱਚ ਬੰਦਾ ਨਜ਼ਰ ਹੀ ਨਹੀਂ ਆਉਂਦਾ ਪਰ ਹੱਡੀਆਂ ਸਾਰੀਆਂ ਦਿਖ ਜਾਂਦੀਆਂ। ਇਸ ਤਰ੍ਹਾਂ ਹੀ ਹੈ, ਬ੍ਰਹਮ ਗਿਆਨ ਹੋਣ ਨਾਲ ਮਾਇਆ ਦਾ ਮਨ ਦੇ ਅੰਦਰੋਂ ਨਾਸ ਹੋ ਜਾਂਦਾ, ਬਾਹਰ ਉਸੇ ਤਰ੍ਹਾਂ ਹੀ ਰਹਿੰਦੀ ਹੈ। ਇਸ ਕਾਰਨ ਨਾਲ ਮਾਇਆ ਸੱਤ ਸਰੂਪ ਨਹੀਂ ਹੈ। ਜੇ ਮਾਇਆ ਨੂੰ ਅਸੱਤ ਕਥਨ ਕਰੀਏ ਤਾਂ ਜੋ ਪਦਾਰਥ ਅਸੱਤ ਹੁੰਦਾ ਉਹ ਤਿੰਨਾਂ ਕਾਲਾਂ ਵਿੱਚ ਪ੍ਰਤੀਤ ਨਹੀਂ ਹੁੰਦਾ, ਜੋ ਜਿਵੇਂ ਕਹੀਏ ਸਹੇ ਦੇ ਸਿੰਘਾਂ ਵੱਤ ਹੈ, ਸਹੇ ਦੇ ਸਿੰਘ ਹੁੰਦੇ ਹੀ ਨਹੀਂ। ਇਸੇ ਪ੍ਰਕਾਰ ਮਾਇਆ ਬਹੁਤ ਰੂਪ ਨਾਲ ਤਿੰਨਾਂ ਕਾਲਾਂ ਵਿੱਚ ਪ੍ਰਤੀਤ ਹੁੰਦੀ ਹੈ ਪਰ ਹੈ ਨਹੀਂ, ਸਿਰਫ ਲੜਾ ਜਾਂਦੀ, ਬੰਦਿਆਂ ਨੂੰ ਗੇੜੇ 'ਚ ਪਾ ਜਾਂਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ। ਇਹ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ, ਵਿਆਪਤ ਹਰਖ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ। ਜਾਗਰਤ ਅਵਸਥਾ ਵਿੱਚ ਜਾਗਰਤ ਦੇ ਪਦਾਰਥਾਂ ਦਾ ਸਰੂਪ ਹੋ ਕੇ ਪ੍ਰਤੀਤ ਹੋ ਰਹੀ ਹੈ। ਹੁਣ ਆਪਾਂ ਜਾਗਦੇ ਹਾਂ, ਅੱਖਾਂ ਨਾਲ ਸਭ ਕੁਝ ਦਿਖੀ ਜਾ ਰਿਹਾ ਚਾਰੇ ਪਾਸੇ। ਸੁਪਨ ਅਵਸਥਾ ਵਿੱਚ ਸੁਪਨੇ ਦੇ ਪਦਾਰਥਾਂ ਦਾ ਸਰੂਪ ਹੋ ਕੇ ਪ੍ਰਤੀਤ ਹੋ ਰਹੀ, ਉੱਥੇ ਉਨੀ ਸੂਖਮ ਹੋ ਜਾਂਦੀ, ਫਿਰ ਸੁਪਨਾ ਆ ਜਾਂਦਾ। ਅਤੇ ਸੁਖੋਪਤੀ ਅਵਸਥਾ ਵਿੱਚ ਮੈਂ ਬੜਾ ਸੁੱਖ ਨਾਲ ਸੁੱਤਾ, ਮੈਂ ਕੁਛ ਦੇਖਿਆ ਹੀ ਨਹੀਂ, ਸੁਪਨਾ ਹੀ ਨਹੀਂ ਆਇਆ ਅੱਜ ਕੋਈ ਮੈਨੂੰ, ਇਉਂ ਅਗਿਆਨ ਰੂਪ ਸੇ ਪ੍ਰਤੀਤ ਹੁੰਦੀ ਹੈ। ਇਸ ਵਾਸਤੇ ਮਾਇਆ ਅਸੱਤ ਸਰੂਪ ਵੀ ਨਹੀਂ ਅਤੇ ਸੱਤ ਅਸੱਤ ਇਹ ਦੋਨੋਂ ਧਰਮ ਵਿਰੋਧੀ ਨੇ। ਵਿਰੋਧੀ ਧਰਮ ਇੱਕ ਸਮੇਂ ਵਿੱਚ ਇੱਕ ਵਸਤੂ ਵਿੱਚ ਨਹੀਂ ਰਹਿ ਸਕਦੇ, ਜਿਵੇਂ ਜਾਂ ਤਾਂ ਰਾਤ ਰਹੂਗੀ ਜਾਂ ਦਿਨ ਰਹੂਗਾ, ਨਹੀਂ ਤਾਂ ਫਿਰ ਜਿੱਥੇ ਦਿਨ ਆ ਉੱਥੇ ਰਾਤ ਨਹੀਂ, ਜਿੱਥੇ ਰਾਤ ਆ ਉੱਥੇ ਫਿਰ ਦਿਨ ਨਹੀਂ। ਜਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ, ਤੇਜ ਬਹੁਤ ਘੁੱਪ ਹਨੇਰੇ 'ਚ ਕਾਲ ਵਿੱਚ ਨਹੀਂ ਰਹਿ ਸਕਦੇ, ਇਸ ਕਰਕੇ ਮਾਇਆ ਦੋਨੋਂ ਰੂਪ ਨਹੀਂ। ਇਹ ਜਵਾਬ ਪੰਡਿਤ ਨੂੰ ਦੇਣਾ ਪਿਆ ਕਿਉਂਕਿ ਹੈ ਚੀਜ਼ਾਂ ਸਾਰੀਆਂ ਵਿਦਾਂਤ ਦੀਆਂ, ਵਿਦਾਂਤ ਨੂੰ ਸਮਝਣ ਲਈ ਥੋੜ੍ਹਾ ਜਿਹਾ ਸਮਾਂ ਲੱਗ ਜਾਂਦਾ ਜ਼ਿਆਦਾ। ਫਿਰ ਕਹਿਣ ਲੱਗੇ ਮਾਇਆ ਸਵੈਬ ਵੀ ਨਹੀਂ, ਕਿਉਂ ਜੋ ਸਵੈਬ ਪਦਾਰਥ ਹੁੰਦਾ ਸੋ ਕਿਸੇ ਕਾਰਨ ਨਾਲ ਸੋ ਜਨ ਹੁੰਦਾ, ਔਰ ਮਾਇਆ ਦਾ ਕਾਰਨ ਕੋਈ ਬਣ ਨਹੀਂ ਸਕਦਾ, ਕਿਉਂਕਿ ਵਿਦਾਂਤ ਮਤ ਵਾਲਿਆਂ ਨੇ ਮਾਇਆ ਅਨਾਦੀ ਮੰਨੀ ਹੈ। ਜੇ ਸ਼ੁੱਧ ਚੇਤਨ ਨੂੰ ਮਾਇਆ ਦਾ ਕਾਰਨ ਮੰਨੀਏ ਤਾਂ ਸ਼ੁੱਧ ਚੇਤਨ ਨਿਰਵਿਕਾਰ ਹੈ, ਸ਼ੁੱਧ ਚੇਤਨ ਭਾਵ ਪਰਮਾਤਮਾ। ਮਾਇਆ ਦੇ ਕਾਰਨ ਨਾਲ ਵਿਕਾਰ ਹੋ ਜਾਵੇਗਾ, ਜੇ ਉਹਦੇ 'ਚ ਕਹਿੰਦੇ ਹਾਂ ਕਿ ਮਾਇਆ ਦਾ ਵਿਕਾਰ ਆ ਗਿਆ, ਜੇ ਵਿਕਾਰੀ ਹੋ ਗਿਆ ਤਾਂ ਸਭ ਵੇਦ ਸ਼ਾਸਤਰ ਨਿਸਫਲ ਚਲੇ ਜਾਣਗੇ। ਅਤੇ ਜੀਵ ਈਸ਼ਵਰ ਇਹ ਦੋਨੋਂ ਮਾਇਆ ਦੇ ਕਾਰਜ ਨੇ, ਜੀਵ ਵੀ ਅਤੇ ਈਸ਼ਵਰ ਵੀ ਇਹ ਮਾਇਆ ਦੇ ਕਾਰਜ ਨੇ। ਜਦੋਂ ਪਰਮੇਸ਼ਰ ਨੇ ਮਾਇਆ ਰਚੀ ਤਾਂ ਸ਼ੁੱਧ ਸਤੋ ਗੁਣ ਸੇ ਰਚੀ, ਸ਼ੁੱਧ ਸਤੋ ਗੁਣ ਅਤੇ ਮਾਇਆ ਰਲ ਕੇ ਈਸ਼ਰ ਬਣੇ, ਈਸ਼ਰ ਤੋਂ ਅੱਗੇ ਜੀਵ ਬਣਿਆ, ਇਸ ਕਰਕੇ ਪਾਵੋ ਦੇ ਪੁਤਲੇ ਨੇ ਸਾਰੇ। ਇਸ ਵਾਸਤੇ ਇਹ ਵੀ ਆਪਣੀ ਮਾਤਾ ਰੂਪ ਮਾਇਆ ਦੇ ਕਾਰਨ ਨਹੀਂ ਬਣ ਸਕਦੇ। ਜਿਸ ਤਰ੍ਹਾਂ ਪੁੱਤਰ ਆਪਣੀ ਮਾਤਾ ਦਾ ਕਾਰਨ ਨਹੀਂ ਬਣ ਸਕਦਾ ਅਤੇ ਬਾਕੀ ਜੜ ਪ੍ਰਪੰਚ ਤਾਂ ਕਾਰਨ ਬਣ ਹੀ ਨਹੀਂ ਨਾ ਸਕਦਾ, ਇਸ 'ਤੇ ਇਹ ਜਿਹੜੀ ਆ ਨਾ ਇਹ ਵੀ ਮਾਇਆ ਦਾ ਕਾਰਨ ਨਹੀਂ। ਕੋਈ ਵੀ ਸਿੱਧ ਨਾ ਹੋਣ ਕਰਕੇ ਮਾਇਆ ਸਵੈਵ ਨਹੀਂ ਅਤੇ ਨਿਰਾਵੈਵ ਵੀ ਨਹੀਂ, ਕਿਉਂਕਿ ਜੋ ਨਿਰਾਵੈਵ ਪਦਾਰਥ ਹੁੰਦਾ ਉਹ ਕਿਸੇ ਸਵੈਵ ਪਦਾਰਥ ਦਾ ਕਾਰਨ ਨਹੀਂ ਬਣ ਸਕਦਾ। ਅਤੇ ਮਾਇਆ ਸਰਬ ਸਵੈਵ ਪ੍ਰਪੰਚ ਦਾ ਕਾਰਨ ਹੈ, ਇਸ ਕਰਕੇ ਨਿਰਵੈਵ ਵੀ ਨਹੀਂ। ਅਤੇ ਸਵੈਵ ਅਤੇ ਨਿਰਾਵੈਵ ਦੋਨੋਂ ਧਰਮ ਵਿਰੋਧੀ ਹੋਣ ਕਰਕੇ ਆਪਸ ਵਿੱਚ ਇਹਨਾਂ ਦਾ ਧਰਮ ਨਹੀਂ ਰਲਦਾ, ਕਿ ਰਾਤ ਅਤੇ ਦਿਨ ਦਾ ਜਿਵੇਂ ਧਰਮ ਨਹੀਂ ਰਲਦਾ। ਵਿਰੋਧੀ ਹੋਣ ਕਰਕੇ ਮਾਇਆ ਸਵੈਵ ਅਤੇ ਨਿਰਾਵੈਵ ਉਭੇ ਰੂਪ ਵੀ ਨਹੀਂ, ਦੋਨੋਂ ਰੂਪ ਹੀ ਨਹੀਂ। ਅਤੇ ਬ੍ਰਹਮ ਤੋਂ ਭਿੰਨ ਜਾਂ ਭਿੰਨ ਜਾਂ ਭਿੰਨਾ ਭਿੰਨ ਦੋਨਾਂ ਰੂਪ ਹੀ ਨਹੀਂ, ਕਿਉਂਕਿ ਜੇ ਮਾਇਆ ਬ੍ਰਹਮ ਤੋਂ ਭਿੰਨ ਹੋਵੇ ਤਾਂ ਬ੍ਰਹਮ ਤੋਂ ਜੁਦਾ ਇਹਦਾ ਕੋਈ ਆਸਰਾ ਸਿੱਧ ਹੋਣਾ ਚਾਹੀਦਾ। ਸੋ ਬ੍ਰਹਮ ਤੋਂ ਭਿੰਨ ਹੋਰ ਕੋਈ ਪਦਾਰਥ ਨਹੀਂ ਜੋ ਮਾਇਆ ਦਾ ਆਸਰਾ ਰੂਪ ਹੋਵੇ, ਇਸ 'ਤੇ ਮਾਇਆ ਬ੍ਰਹਮ ਤੋਂ ਭਿੰਨ ਵੀ ਨਹੀਂ। ਅਤੇ ਜੇ ਬ੍ਰਹਮ ਤੋਂ ਅਭਿੰਨ ਹੋਵੇ ਤਾਂ ਬ੍ਰਹਮ ਤੋਂ ਵੱਖਰਾ ਇਸ ਦਾ ਮਾਇਆ ਨਾਮ ਨਹੀਂ ਹੋਣਾ ਚਾਹੀਦਾ, ਅਤੇ ਮਾਇਆ ਨਾਮ ਬ੍ਰਹਮ ਤੋਂ ਵੱਖਰਾ ਹੈ, ਇਸ ਵਾਸਤੇ ਭਿੰਨ ਵੀ ਨਹੀਂ। ਅਤੇ ਭਿੰਨਾ ਭਿੰਨ ਦੋਨੋਂ ਹੀ ਨਹੀਂ ਇਹ, ਕਿਉਂਕਿ ਦੋਨੋਂ ਹੀ ਰੂਪ ਵਿਰੋਧੀ ਨੇ। ਇਸ ਵਾਸਤੇ ਇਹਨਾਂ ਨੌ ਜੁਗਤੀਆਂ ਨੂੰ ਨਾ ਸਹਾਰਦੀ ਹੋਈ ਮਾਇਆ ਨੂੰ ਕਹਿੰਦੇ ਅਨਰਵਚਨੀ ਹੈ। ਅੱਖਰ ਤਾਂ ਨਿਕਾ ਜਾਈਆ ਅਨਰਵਚਨੀ, ਪਰ ਅਨਰਵਚਨੀ ਦਾ ਹੀ ਇੰਨਾ ਕਥਨ ਹੋ ਗਿਆ। ਸ਼ੰਕਾ ਕਰ ਲਈ ਕਿ ਸੱਤ ਤੋਂ ਵਿਲੱਛਣ ਕਹੋਗੇ ਤਾਂ ਅਸੱਤ ਆਵੇਗਾ, ਜੇ ਅਸੱਤ ਵਿਲੱਛਣ ਕਹੋਗੇ ਤਾਂ ਸੱਤ ਆਵੇਗਾ, ਕਿਉਂਕਿ ਸੱਤ ਅਸੱਤ ਦੇ ਵਿਲੱਛਣ ਹੋਰ ਕੋਈ ਤੀਸਰਾ ਪਦਾਰਥ ਹੀ ਨਹੀਂ, ਇੱਕ ਜਾਂ ਤਾਂ ਝੂਠਾ ਜਾਂ ਸੱਚਾ। ਹੁਣ ਕਹਿੰਦੇ ਤੀਜੀ ਤਾਂ ਕੋਈ ਗੱਲ ਹੀ ਨਹੀਂ ਹੈ ਇਹਦੇ ਵਿੱਚ। ਇਸ ਵਾਸਤੇ ਮਾਇਆ ਨੂੰ ਅਨਰਵਚਨੀ ਕਹਿਣਾ ਵੀ ਠੀਕ ਨਹੀਂ, ਕਿਉਂਕਿ ਅਨਰਵਚਨੀ ਜਿਹੜਾ ਹੈ ਨਾ ਉਹ ਕਿਸੇ ਦਾ ਵਿਸ਼ਾ ਹੀ ਨਹੀਂ, ਅਤੇ ਮੁੱਖ ਤੋਂ ਜਿਹੜਾ ਬੋਲਣਾ ਇਹ ਤਾਂ ਬਾਣੀ ਦਾ ਵਿਸ਼ਾ ਹੋ ਗਿਆ ਵੱਧ ਤੋਂ ਜਿਹੜਾ, ਇਸ ਕਰਕੇ ਵਿਆਹ ਘਾਤ ਦੋਸ਼ ਆ ਗਿਆ ਇਹਦੇ ਵਿੱਚ। ਆਪ ਹੀ ਪ੍ਰਥਮ ਵੱਧ ਤੋਂ ਕਥਨ ਕਰ ਲੈਣਾ ਅਤੇ ਫਿਰ ਆਪ ਹੀ ਉਸ ਕਥਨ ਕੀਤੀ ਹੋਈ ਨੂੰ ਨਾਸ ਕਰ ਲੈਣਾ, ਇਹਦਾ ਕੀ ਭਾਵ ਅਰਥ ਹੈ? ਕਹਿੰਦੇ ਸੱਤ ਤੋਂ ਵਿਲੱਛਣ ਅਸੱਤ ਹੁੰਦਾ ਹੈ। ਅਸੱਤ ਨੂੰ ਕਹਿੰਦੇ ਨੇ ਜੋ ਤਿੰਨਾਂ ਕਾਲਾਂ 'ਚ ਪ੍ਰਤੀਤ ਨਾ ਹੋਵੇ, ਅਸੱਤ ਤਿੰਨਾਂ ਕਾਲਾਂ ਵਿੱਚ। ਜਿਵੇਂ ਪਹਿਲਾਂ ਉਦਾਹਰਣ ਦਿੱਤੀ ਸਹੇ ਦੇ ਸਿੰਘ ਹੁੰਦੇ ਹੀ ਨਹੀਂ, ਜੇ ਕੋਈ ਕਹੀ ਜਾਏ ਸਹੇ ਦੇ ਸਿੰਘ ਨੇ ਉਹ ਝੂਠ ਬੋਲਦਾ, ਤਿੰਨਾਂ ਕਾਲਾਂ ਵਿੱਚ ਹੀ ਝੂਠ ਹੈ ਇਹ। ਸੋ ਐਸਾ ਅਸੱਤ ਨਾ ਹੋਵੇ ਜੇ ਤਿੰਨਾਂ ਕਾਲਾਂ ਵਿੱਚ ਪ੍ਰਤੀਤ ਨਾ ਹੁੰਦਾ ਹੋਵੇ, ਪਰ ਕਹਿੰਦੇ ਸਰੂਪਵਾਨ ਹੋ ਕੇ ਆ ਸੱਤ ਤੋਂ ਵਿਲੱਛਣ ਸੱਤ ਹੁੰਦਾ ਹੈ। ਸੱਤ ਉਹਨੂੰ ਕਹਿੰਦੇ ਨੇ ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਪਰੰਤੂ ਇਹ ਜਗ੍ਹਾ ਐਸਾ ਸੱਤ ਨਹੀਂ ਜੋ ਤਿੰਨਾਂ ਕਾਲਾਂ 'ਚ ਨਾਸ ਨਾ ਹੋਵੇ, ਕਿੰਤੂ ਬਾਅਦ ਯੋਗ ਹੋਵੇ, ਸਰੂਪਵਾਨ ਅਤੇ ਬਾਅਦ ਯੋਗ ਹੋਵੇ। ਸੋ ਸਰੂਪਵਾਨ ਅਤੇ ਬਾਅਦ ਯੋਗ ਵਸਤੂ ਦਾ ਨਾਮ ਅਨਰਵਚਨੀਆ ਹੈ। ਲਕਸ਼ਣ ਕੀ ਨੇ? ਬਾਅਦ ਯੋਗ ਤੇ ਸਤੀ ਸਰੂਪਵਾਨਾ ਤਵੰਗ ਅਨਰਵਚਨੀ ਤਵੰਗ। ਹੁਣ ਦੂਜਾ ਅਰਥ ਭਾਵ ਦੱਸਦੇ ਨੇ। ਆਚਰਜ ਏਕ ਸੁਨਹੋ ਰੇ ਪੰਡੀਆ ਆਪ ਕਿਸ਼ ਕਹਿਣ ਨਾ ਜਾਏ। ਕਹਿੰਦੇ ਪੰਡਿਤ ਸਾਹਿਬ ਇੱਕ ਅਚਰਜ ਗੱਲ ਸੁਣੋ। ਹੁਣ ਆਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ, ਮਹਾਰਾਜ ਨੇ ਵੀ ਕੀਤਾ ਉਪਦੇਸ਼। ਹੁਣ ਸਾਡੇ ਪਾਸੋਂ ਵਿਆਸ ਵਿਸ਼ਿਸ਼ਟ ਆਦਿਕਾਂ ਦੀ ਤਰ੍ਹਾਂ ਅਨਰਵਚਨੀ ਤੋਂ ਬਿਨਾਂ ਹੋਰ ਕੁਛ ਮਾਇਆ ਦਾ ਸਰੂਪ ਕਥਨ ਨਹੀਂ ਕੀਤਾ ਜਾਂਦਾ। ਪੰਡਿਤ ਨੇ ਕਿਹਾ ਇਹ ਭਗਤ ਜੀ ਅਜਿਹੀ ਮਾਇਆ ਦਾ ਪ੍ਰਤਾਪ ਦੱਸੋ ਤਾਂ ਕਬੀਰ ਜੀ ਕਹਿੰਦੇ ਨੇ ਸੁਰ ਨਾਲ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖੁਲੀ ਲਾਈ। ਇਹ ਮਾਇਆ ਅਜਿਹੀ ਹੈ ਜਿਹਨੇ ਗਣ ਹੁੰਦੇ ਸਮੂਹ ਦੇਵਤਿਆਂ ਨੂੰ, ਮਨੁੱਖਾਂ ਨੂੰ, ਸਾਰੇ ਗੰਧਰਵਾਂ ਨੂੰ ਆਪਣੇ ਵੱਲ ਮੋਹ ਲਿਆ। ਸ਼ਿਵਾਂ ਦੇ ਜੋ ਗਣ ਨੇ ਉਹਨਾਂ ਦਾ ਨਾਮ ਨੰਦੀ, ਭ੍ਰਿੰਗੀ, ਟੋਣਾ ਅਤੇ ਛੋਣਾ ਨੇ, ਅਤੇ ਗੰਧਰਵ ਦੇਵਤਿਆਂ ਦੇ ਜੋ ਰਾਗੀ ਹੁੰਦੇ ਨੇ ਇਹਨਾਂ ਸਾਰਿਆਂ ਨੂੰ ਮਾਇਆ ਨੇ ਮੋਹ ਲਿਆ। ਹਾ ਹਾ ਹੂ ਹੂ ਆਦਿਕ ਇਹਨਾਂ ਦੇ ਨਾਮ ਨੇ। ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ, ਪੰਖੀ ਮਿਰਗ ਮਾਇਆ ਮਹਿਰਾਤੇ, ਸਾਕਰ ਮਾਖੀ ਅਧਿਕ ਸੰਤਾਪੇ, ਤੁਰੇ ਉਸ਼ਟ ਮਾਇਆ ਮਹਿ ਭੇਲਾ, ਸਿੱਧ ਚੌਰਾਸੀ ਮਾਇਆ ਮਹਿ ਖੇਲਾ, ਛੇ ਜਤੀ ਮਾਇਆ ਕੇ ਬੰਦਾ, ਨਵੈ ਨਾਥ ਸੂਰਜ ਅਰ ਚੰਦਾ, ਤਪੇ ਰਖੀਸਰ ਮਾਇਆ ਮਹਿ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ, ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰਤੇਵ। ਮਾਇਆ ਭੂਲੇ ਸਿੱਧ ਫਿਰੈ ਸਵਾਦ ਨਾਲ ਲੱਗੈ ਸੁਭਾਏ, ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ। ਇਹ ਤਾਂ ਸਾਰਿਆਂ ਦੇ ਵਿੱਚ ਹੀ ਲੱਗੀ ਹੋਈ ਹੈ। ਜਿਵੇਂ ਕੋਈ ਮਾਂਦਰੀ ਪੁਰਸ਼ ਮੰਤਰੀ ਹੋਈ ਮੇਖਲੀ ਨੂੰ ਭਾਵ ਮੇਖ ਨੂੰ ਦੁਸ਼ਮਣ ਦੇ ਮਾਰਨੇ ਦੀ ਕੰਧ ਵਿੱਚ ਠੋਕ ਦਿੰਦੇ ਨੇ, ਤਿਵੇਂ ਇਸ ਮਾਇਆ ਨੇ ਤਿੰਨਾਂ ਭਵਨਾਂ ਵਿੱਚ ਕਾਮ ਕ੍ਰੋਧ ਆਦਿਕ ਦੀ ਮੇਖਲੀ ਮੇਖਾਂ ਲਾ ਕੇ ਸਾਰਿਆਂ ਜੀਵਾਂ ਨੂੰ ਆਪਣੇ ਅਧੀਨ ਕੀਤਾ ਹੋਇਆ। ਤਿੰਨਾਂ ਭਵਨਾਂ ਦੇ ਜੀਵਾਂ ਦੇ ਅੰਤਹਿਕਰਨ ਰੂਪ ਕਮਰ ਵਿੱਚ ਹੰਗਤਾ ਰੂਪ ਮੇਖਲੀ ਤੋਂ ਭਾਵ ਤੜਾਗੀ ਲਾ ਤੀ। ਪਹਿਲਾਂ ਤੜਾਗੀ ਪਾਉਂਦੇ ਹੁੰਦੇ ਬੱਚਿਆਂ ਦੇ, ਮਾਇਆ ਨੇ ਹਰੇਕ ਬੰਦੇ ਨੂੰ ਤੜਾਗੀ ਪਾਈ ਹੋਈ ਹੈ ਹਉਮੈ ਦੀ। ਤਿੰਨਾਂ ਭਵਨਾਂ ਜੋ ਜੀਵਾਂ ਦੇ ਮਨ ਰੂਪ ਪੈਰ ਵਿੱਚ ਮੋਹ ਰੂਪੀ ਮੇਖਲੀ ਹੜੀ ਤੋਂ ਭਾਵ ਲਗਾਈ ਹੋਈ ਹੈ। ਮੇਖਲੀ ਨਾਮ ਗੋਦੜੀ ਦਾ ਵੀ ਹੈ, ਜੋ ਲਹਿੰਦੇ ਵੱਲ ਬਹੁਤਿਆਂ ਪੁਰਸ਼ਾਂ ਉੱਪਰ ਰਾਤ ਨੂੰ ਪਾਉਂਦੇ ਨੇ। ਇਸ ਪਾਸੇ ਮਾਇਆ ਨੇ ਤਿੰਨਾਂ ਭਵਨਾਂ ਦੇ ਜੀਵਾਂ ਉੱਪਰ ਇੱਕ ਅਵਰਨ ਸ਼ਕਤੀ ਹੁੰਦੀ ਮਾਇਆ ਦੀ, ਪਰਦਾ ਪਾ ਦੇਣਾ। ਅਵਰਨ ਸ਼ਕਤੀ ਰੂਪ ਮੇਖਲੀ ਗੋਦੜੀ ਲਾਈ ਹੋਈ ਪਾਪ ਪਹਿਰਾਈ ਹੋਈ ਹੈ। ਮੇਖਲੀ ਉਹਨੂੰ ਵੀ ਕਹਿੰਦੇ ਜਿਵੇਂ ਜਿਸ ਵੇਲੇ ਬਣਜਾਰੇ ਵਪਾਰ ਕਰਨ ਲਈ ਬਾਹਰ ਜਾਂਦੇ ਨੇ ਤਾਂ ਰਾਹ ਵਿੱਚ ਜਿੱਥੇ ਠਹਿਰਦੇ ਉੱਥੇ ਦੋ ਕਿੱਲ ਠੋਕ ਕੇ ਇੱਕ ਲੱਜ ਬੰਨ੍ਹ ਦਿੰਦੇ ਨੇ। ਉਸ ਲੱਜ ਵਿੱਚ ਛੋਟੀਆਂ ਛੋਟੀਆਂ ਰੱਸੀਆਂ ਉਡਾ ਕੇ ਪਸ਼ੂਆਂ ਦੇ ਪੈਰਾਂ 'ਚ ਬੰਨ੍ਹ ਦਿੰਦੇ ਨੇ। ਇਸ ਪਾਸੇ ਮਾਇਆ ਨੇ ਤਿੰਨਾਂ ਭਾਵਨਾ ਦੇ ਜੀਵਾਂ ਨੂੰ ਮੇਖਲੀ ਲਾਈ ਹੋਈ ਹੈ। ਰਾਗ ਦਵੈਸ਼ ਰੂਪ ਦੋ ਕਿੱਲਾਂ ਬੰਨ੍ਹ ਕੇ, ਆਸਾ ਰੂਪੀ ਲੱਜ ਬੰਨ੍ਹ ਕੇ, ਸੰਕਲਪਾਂ ਵਿਕਲਪਾਂ ਰੂਪੀ ਵਾਸ਼ਨਾ ਰੂਪੀ ਪੈਂਖੜ ਪਾ ਤੇ ਇਹਨਾਂ ਨੂੰ। ਇਹਨਾਂ ਨਾਲ ਜੀਵਾਂ ਰੂਪ ਬਲਦਾਂ ਦੇ ਮਨ ਬੁੱਧ ਰੂਪ ਪੈਰ ਫਸਾਏ ਹੋਏ ਨੇ। ਵਿਦਵਾਨਾਂ ਨੇ ਮਾਇਆ ਦਾ ਸਰੂਪ ਇਸ ਪ੍ਰਕਾਰ ਕਥਨ ਕੀਤਾ, ਸੋ ਜੋ ਹਨ ਹੋਤੀ ਵਸਤ ਕੋ ਹੋਤੀ ਕਰ ਦਿਖਲਾਏ, ਔਰ ਹੋਤੀ ਵਸਤ ਕੋ ਤਾਕਾ ਲੋਪ ਕਰਾਏ, ਤਾਕਾ ਲੋਪ ਕਰਾਏ ਯਹੀ ਮਾਇਆ ਕਾ ਰੂਪ, ਸੱਚ ਕੋ ਝੂਠ ਦਿਖਲਾਏ ਝੂਠ ਕੋ ਸਾਚ ਸਰੂਪ, ਲੱਖਣਾ ਸੇ ਪ੍ਰਤੀਤ ਆਪ ਨੇ ਭਾਸੇ ਜੋਏ, ਯਹ ਹੀ ਮਾਇਆ ਜਾਨ ਨਾ ਸੱਚ ਦਿਖਾਏ ਜੋਏ। ਸੋ ਇਸ ਪ੍ਰਕਾਰ ਇਉਂ ਉਪਦੇਸ਼ ਕਰਦਿਆਂ ਕਰਦਿਆਂ ਇਹਨਾਂ ਨੂੰ ਇੱਕ ਯੋਗੀ ਵੀ ਆ ਗਿਆ, ਉਹ ਵੀ ਆ ਕੇ ਬੈਠ ਗਿਆ। ਉਹਨੇ ਕਿਹਾ ਐਸੀ ਮਾਇਆ ਤੋਂ ਤਾਂ ਬਚ ਸਕੋਗੇ, ਤਾਂ ਬਚ ਸਕੋਗੇ ਜਦ ਆਪ ਯੋਗ ਭੇਖ ਧਾਰਨ ਕਰੋ, ਫਿਰ ਬੰਦਾ ਮਾਇਆ ਤੋਂ ਬਚ ਸਕਦਾ। ਕਬੀਰ ਜੀ ਨੇ ਕਿਹਾ ਯੋਗ ਭੇਖ ਤਾਂ ਅਸਾਂ ਅੱਗੇ ਹੀ ਧਾਰਨ ਕੀਤਾ ਹੋਇਆ। ਯੋਗੀ ਨੇ ਕਿਹਾ ਸਾਡੇ ਮਤ ਵਿੱਚ ਕਿੰਗ ਵਜਾਉਂਦੇ ਨੇ, ਨਾਦ ਵਜਾਉਂਦੇ ਨੇ, ਤੁਹਾਡੇ ਮਤ ਵਿੱਚ ਕਿਹੜੀ ਕਿੰਗ ਹੈ ਕਿਹੜਾ ਨਾਦ ਹੈ? ਗੱਲ ਸੁਣ ਕੇ ਕਬੀਰ ਜੀ ਕਥਨ ਕਰਦੇ ਨੇ। ਰਾਜਾ ਰਾਮ ਅਨਹਦ ਕਿੰਗੁਰੀ ਬਾਜੈ, ਰਾਜਾ ਰਾਮ ਤੋਂ ਭਾਵ ਓ ਅੰਗ ਸੋ ਹੰਗ ਦਾ ਜਿਹੜਾ ਉਚਾਰਨ ਕਰਨਾ ਹੈ, ਇਹ ਅਨਹਦ ਇੱਕ ਰਸ, ਇਹੋ ਜਿਹੇ ਸਾਡੇ ਮਤ ਵਿੱਚ ਕਿੰਗ ਵੱਜ ਰਹੀ ਹੈ, ਅੰਦਰ ਵੱਜਦੀ ਕਿੰਗ ਅਨਹਦ ਸ਼ਬਦ ਦੀ। ਤੁਹਾਡੀ ਕਿੰਗ ਤਾਂ ਬਾਹਰ ਵੱਜਦੀ ਹੈ, ਸਾਡੀ ਅੰਤਰਾਤਮ ਵੱਜਦੀ ਹੈ। ਜਾ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਓ, ਦਸਮ ਦੁਆਰ ਦੇ ਨਾਂ ਦੇ ਜਿਹੜੇ ਸ਼ਬਦਾਂ ਵਿੱਚ ਜਾਂ ਕਿ ਜਿਹੜੀ ਲਿਵ ਬਿਰਤੀ ਲੱਗੀ ਹੋਈ ਹੈ ਨਾ ਸਾਡੀ, ਇਹੋ ਸਾਡੇ ਮਤ ਵਿੱਚ ਨਾਦ ਹੈ। ਫਿਰ ਜੋਗੀ ਨੇ ਬੇਨਤੀ ਕੀਤੀ, ਅਜਿਹੀ ਨਾਦ ਕਿਹਨੂੰ ਪ੍ਰਾਪਤ ਹੁੰਦੀ, ਸਾਨੂੰ ਵੀ ਬਖਸ਼ਿਸ਼ ਕਰੋ, ਅਜਿਹਾ ਕਿਹਨੂੰ ਮਿਲਦਾ। ਕਹਿੰਦੇ ਜਾਂ ਜਿਹਨਾਂ ਉੱਪਰ ਵਾਹਿਗੁਰੂ ਨੇ ਕੀਤੀ ਹੈ ਨਾ ਕਿਰਪਾ, ਉਹਨਾਂ ਨੂੰ ਇਹ ਪ੍ਰਕਾਰ ਦਾ ਨਾਦ ਪ੍ਰਾਪਤ ਹੁੰਦਾ, ਵਿਸ਼ਰਾਮ ਦੇ ਕੇ ਫਰਮਾਉਂਦੇ। ਯੋਗੀ ਨੇ ਬੇਨਤੀ ਕੀਤੀ, ਸਾਡੇ ਮਤ ਵਿੱਚ ਤਾਂ ਯੋਗੀ ਉੱਥੇ ਜੰਗਲਾਂ 'ਚ ਸ਼ਰਾਬ ਕੱਢ ਕੇ ਪੀਂਦੇ ਆ, ਫਿਰ ਸਮਾਧੀਆਂ ਲਾ ਲਾ ਕੇ ਬੈਠੇ ਰਹਿੰਦੇ ਨੇ, ਕਹਿੰਦੇ ਉਹ ਨਸ਼ੇ ਨੂੰ ਇਸ ਢੰਗ ਨਾਲ ਵਰਤਦੇ ਨੇ। ਕਬੀਰ ਜੀ ਕਹਿੰਦੇ ਸਾਡੇ ਤਾਂ ਮਨਾ ਕੀਤਾ, ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਅੰਤਰੀਵ ਦੱਸਦੇ ਤੈਨੂੰ ਕਿਸ ਪ੍ਰਕਾਰ ਚੱਲਣਾ ਹੈ। ਭਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ਼ ਇੱਕ ਪਾਇਆ। ਇਹ ਸਿੰਘਿਆ ਪਹਿਲੀ ਵਾਰੀ ਗੰਘੇ ਅੱਖਰ ਦੀ ਵਰਤੋਂ ਹੋਈ ਹੈ, ਸਿੰਘਿਆ ਅਰ ਚੁੰਗਿਆ, ਜਿਵੇਂ ਸਹਿ ਭੰਗ ਅੱਖਰ ਸਿਖਾਉਣ ਲਈ ਗੰਘੇ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਸਹਿ ਭੰਗ ਕਹਿ ਦਿੰਦੇ ਨੇ, ਭੰਗ ਨਹੀਂ ਉੱਥੇ ਕਰਨਾ ਪਾਠ, ਮੂਲ ਮੰਤਰ ਦੇ ਵਿੱਚ ਸਹਿ ਭੰਗ ਗੰਘੇ ਦੀ ਵਰਤੋਂ ਕਰਨੀ। ਭਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ਼ ਇੱਕ ਪਾਇਆ। ਦਸਮ ਦੁਆਰ ਰੂਪੀ ਇੱਕ ਭੱਠੀ ਹੈ, ਸਿੰਘਿਆ ਹੁੰਦੀ ਸੱਜੀ ਸੁਰ ਅਤੇ ਚੁੰਗਿਆ ਹੁੰਦੀ ਖੱਬੀ ਸੁਰ, ਭਾਵ ਈੜਾ ਪਿੰਗਲਾ ਇਹ ਦੋ ਨਾਲੀਆਂ ਨੇ। ਸ਼ੁੱਧ ਅੰਤਕਰਨ ਰੂਪੀ ਕਣਕ ਹੁੰਦਾ ਸਵਰਨ ਦਾ ਇੱਕ ਕਲਸ਼, ਕਲਸ਼ ਹੁੰਦਾ ਘੜਾ, ਇਹ ਪਾਇਆ ਹੋਇਆ। ਸ਼ੁੱਧ ਅੰਤਕਰਨ ਰੂਪੀ ਸਵਰਨ ਤੋਂ ਭਾਵ ਕਣਕ ਸੋਨੇ ਦਾ ਇੱਕ ਘੜਾ ਪਾਇਆ, ਕਿਉਂਕਿ ਸ਼ੁੱਧ ਅੰਤਕਰਨ ਤੋਂ ਬਿਨਾਂ ਯੋਗਾਨੰਦ ਪ੍ਰਾਪਤ ਨਹੀਂ ਹੁੰਦਾ। ਜਿਸ ਤਰ੍ਹਾਂ ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਠਹਿਰ ਨਹੀਂ ਸਕਦਾ। ਤਿਸ ਮੈਂ ਧਾਰ ਚੋਇਆ ਆਤ ਨਿਰਮਲ, ਰਸ ਮੈਂ ਰਸਨ ਚੁਆਇਆ। ਉਸ ਸ਼ੁੱਧ ਅੰਤਕਰਨ ਰੂਪੀ ਸੋਨੇ ਦੇ ਭਾਂਡੇ ਵਿੱਚ ਅਤਿਅੰਤ ਨਿਰਮਲ ਸ਼ੁੱਧ ਯੋਗਾਨੰਦ ਰੂਪੀ ਸ਼ਰਾਬ ਦੀ ਧਾਰਾ ਚੋ ਰਹੀ ਹੈ। ਇਹ ਜਿਹੜੀ ਤੁਸੀਂ ਸ਼ਰਾਬ ਪੀਂਦੇ ਹੋ, ਇਹ ਤਾਂ ਹੈਗੀ ਸ਼ਰ ਆਬ, ਸ਼ਰਾਰਤ ਦਾ ਆਬ ਪਾਣੀ, ਸ਼ਰਾਰਤ ਇਹ ਤਾਂ ਸ਼ੁਰੂ ਹੋਇਆ ਸੀ ਕਿਸੇ ਸ਼ਰਾਰਤ ਤੋਂ। ਕਿਸੇ ਨੇ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਪਈਆਂ, ਪਾਣੀ ਪੂਣੀ ਜਿਹਾ ਪਾ ਕੇ ਰੱਖਿਆ, ਉਹਨੇ ਪੀਤਾ, ਹੋਰ ਪੀਤਾ, ਉਹ ਡਿੱਗਦਾ ਫਿਰੇ, ਉਹਨੇ ਫਿਰ ਲੋਕਾਂ ਨੂੰ ਪਿਆਇਆ, ਉਹ ਵੀ ਡਿੱਗਦੇ ਫਿਰਨ, ਇਹ ਸ਼ਰਾਰਤ ਦਾ ਪਾਣੀ ਬਣ ਗਿਆ। ਫਿਰ ਇਹਨੂੰ ਹੌਲੀ ਹੌਲੀ ਸ਼ਰ ਆਬ ਕਹਿਣ ਲੱਗ ਪਈ। ਪਰ ਕਬੀਰ ਜੀ ਕਹਿੰਦੇ ਨੇ ਜਿਹੜੀ ਅੰਦਰ ਸਾਡੇ ਚੀਜ਼ ਆ ਨਾ ਸ਼ਰਾਬ, ਉਹ ਹੋਰ ਚੀਜ਼ ਹੈ। ਤਮਾਮ ਰਸਾਂ ਦੇ ਵਿੱਚੋਂ ਇਹ ਯੋਗਾਨੰਦ ਰੂਪੀ ਜਿਹੜਾ ਹੈ ਨਾ ਰਸ ਉੱਤਮ ਅੰਦਰੋਂ ਚੋ ਆਇਆ, ਸਾਡੇ ਅੰਦਰੋਂ ਦਸਮ ਦੁਆਰ ਦੇ ਵਿੱਚੋਂ ਮਿਠਾਸ ਆ ਗਈ ਹੈ। ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ। ਇੱਕ ਹੋਰ ਅਨੂਪ ਉਪਮਾ ਤੋਂ ਰਹਿਤ ਵਾਰਤਾ ਬਣੀ, ਜਿਹੜੀ ਕਿ ਜੋ ਜਿਹੜਾ ਦਸਮ ਦੁਆਰ ਵਿੱਚ ਪਵਨ ਹੁੰਦਾ, ਪ੍ਰਾਣਾਂ ਦਾ ਚੜ੍ਹਾਉਣਾ ਕੀਤਾ ਨਾ, ਇਹ ਉਸ ਯੋਗਾਨੰਦ ਦੇ ਪੀਵਣੇ ਨੂੰ ਪਿਆਲਾ ਬਣਾਇਆ। ਬੇਨਤੀ ਕੀਤੀ, ਹੇ ਪ੍ਰਭੂ ਐਸੀ ਸ਼ਰਾਬ ਦੇ ਪੀਣ ਵਾਲੇ ਬਹੁਤ ਸਾਰੇ ਯੋਗੀ ਹੋਣਗੇ। ਕਹਿੰਦੇ ਨਹੀਂ, ਉੱਤਰ ਦਿੰਦਿਆਂ ਕਹਿੰਦੇ ਨੇ, ਤੀਨ ਭਵਨ ਮਹਿ ਏਕੋ ਯੋਗੀ ਕਹੋ ਕਵਨ ਹੈ ਰਾਜਾ। ਅਜਿਹੀ ਸ਼ਰਾਬ ਦੇ ਪੀਣ ਨਾਲ ਤਿੰਨਾਂ ਭਵਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਭਾਵ ਦੁਰਲੱਭ ਯੋਗੀ ਹੀ ਮਿਲਦਾ। ਸੋ ਇਸ ਕਰਕੇ ਕਹੋ ਖੈ ਯੋਗਾਨੰਦ ਨੂੰ ਪਾ ਕੇ ਕੌਣ ਰੱਜਿਆ, ਕਹੋ ਕਵਨ ਹੈ ਰਾਜਾ, ਕੌਣ ਰੱਜਿਆ, ਫਿਰ ਕੋਈ ਵੀ ਨਹੀਂ ਤ੍ਰਿਪਤ ਹੋਇਆ। ਯੋਗੀ ਨੇ ਬੇਨਤੀ ਕੀਤੀ, ਹੈ ਭਗਤ ਜੀ ਸਾਡੇ ਮਤ ਵਿੱਚ ਇੱਕ ਵਧੀਆ ਕਿੰਗ ਹੈ ਜੋ ਕਿਸੇ ਪੁਰਬ ਵਾਲੇ ਦਿਨ ਵਜਾਈ ਜਾਂਦੀ ਹੈ, ਤੁਹਾਡੇ ਮਤ ਵਿੱਚ ਕਿਹੜੀ ਹੈ? ਰਾਜਾ ਰਾਮ ਅਨਹਦ ਕਿੰਗੁਰੀ ਬਾਜੈ। ਕਹਿੰਦੇ ਦੇਖ, ਰਾਜ ਦਾ ਅਰਥ ਹੁੰਦਾ ਪ੍ਰਕਾਸ਼, ਪ੍ਰਕਾਸ਼ ਰੂਪ ਜੋ ਰਾਮ ਪਰਮਾਤਮਾ ਦੀ ਸਰਬ ਵਿੱਚ ਸਾਰਿਆਂ ਵਿੱਚ ਅਨਹਦ ਇੱਕ ਰਸ ਜਿਹੜੀ ਚੇਤਨ ਸੱਤਾ ਆਈ ਹੋਈ ਹੈ ਨਿਸ਼ਚੇ ਕੀਤੀ, ਇਹੀ ਸਾਡੇ ਮਤ ਵਿੱਚ ਕਿੰਗ ਵੱਜ ਰਹੀ। ਇਹਨੂੰ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬੋਲਿਆ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਿਹੜੀ ਜੋਤ ਆਈ ਹੋਈ ਆ ਨਾ ਸਾਰਿਆਂ ਦੇ ਵਿੱਚ, ਉਸੇ ਨੂੰ ਆਈ ਪੰਥੀ ਸਗਲ ਜਮਾਤੀ, ਅਸੀਂ ਉਹੀ ਸਾਡੀ ਜਮਾਤ ਹੈ, ਸਾਰਿਆਂ ਦੁਨੀਆਂ ਦੇ ਵਿੱਚ ਹੀ ਉਹ ਜੋਤ ਆਈ ਹੋਈ ਹੈ। ਜਾ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਓ। ਜਿਸ ਉੱਪਰ ਸਤਿਗੁਰਾਂ ਦੇਵਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਉਹਦੀ ਨਾਦ ਹੁੰਦੀ ਬ੍ਰਹਮਾ ਵਿੱਚ ਲਿਵ ਲੱਗ ਜਾਂਦੀ, ਭਾਵ ਬ੍ਰਹਮ ਵਿੱਚ ਪਰਮਾਤਮਾ ਵਿੱਚ। ਯੋਗੀ ਨੇ ਬੇਨਤੀ ਕੀਤੀ, ਐਸੀ ਦ੍ਰਿਸ਼ਟ ਪ੍ਰਾਪਤ ਕਰਨੀ ਜਿਹੜੀ ਹੈ ਨਾ, ਪ੍ਰਾਪਤ ਕਿਹਨੂੰ ਹੁੰਦੀ ਹੈ ਦੱਸੋ? ਜਾ ਕੇ ਦ੍ਰਿਸ਼ਟ ਨਾਦ ਲਿਵ ਲਾਗੈ। ਜਾ ਕੀ ਤੋਂ ਭਾਵ ਜਿਨ੍ਹਾਂ ਬੰਦਿਆਂ ਦੀ ਸਤਿਗੁਰ ਦੇਵਾਂ ਦੇ ਨਾਦ ਤੋਂ ਭਾਵ ਉਪਦੇਸ਼ ਵਿੱਚ ਬਿਰਤੀ ਲੱਗੀ ਹੈ ਨਾ, ਉਹਨਾਂ ਨੂੰ ਇਹੋ ਜਿਹੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ। ਫਿਰ ਯੋਗੀ ਨੇ ਅਰਜ਼ ਕੀਤੀ, ਭਗਤ ਜੀ ਸਾਡੇ ਮਤ ਵਿੱਚ ਚੰਗੀ ਸ਼ਰਾਬ ਵੀ ਕਦੀ ਕਦੀ ਨਿਕਾਲਦੇ ਨੇ, ਆਪਦੇ ਮਤ ਵਿੱਚ ਕਿਹੜੇ ਤਰੀਕੇ ਨਾਲ ਕੱਢਦੇ ਨੇ? ਉੱਤਰ ਦਿੰਦਿਆਂ ਕਹਿੰਦੇ ਨੇ ਕਿ ਇਹ ਤਾਂ ਸਾਰਾ ਕੁਝ ਸਰੀਰ ਦੇ ਅੰਦਰ ਹੀ ਹੈ ਭਾਈ, ਬਾਹਰੋਂ ਨਹੀਂ ਭਗਤ ਪ੍ਰਾਪਤ ਕਰਦੇ, ਅੰਦਰ ਹੀ ਨਾਮ ਦਾ ਰਸ ਆਨੰਦ ਹੈ। ਭਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ਼ ਇੱਕ ਪਾਇਆ। ਗਗਨ ਜੋ ਚੇਤਨ ਦੇਵ ਰੂਪੀ ਤਾਂ ਭੱਠੀ ਹੈ ਦਸਮ ਦੁਆਰ, ਆਸਰੀ ਸੰਪਦਾ ਵਾਲੇ ਗੁਣਾਂ ਨਾਲ ਸਿੰਘਿਆ ਸੰਗਣਾ ਅਰਥਾਤ ਲੱਜਾ ਕਰਨੀ, ਅਤੇ ਦੈਵੀ ਸੰਪਦਾ ਰੂਪ ਗੁਣਾਂ ਨੂੰ ਚੁੰਗਿਆ ਚੁਣਨਾ ਭਾਵ ਗ੍ਰਹਿਣ ਕਰਨਾ, ਇਹ ਦੋ ਨਾਲਾਂ ਬਣਾ ਲਓ। ਸ਼ੁੱਧ ਵਿਚਾਰ ਰੂਪੀ ਸਵਰਨ ਦਾ ਇੱਕ ਕਲ ਸੋਨੇ ਦਾ ਇੱਕ ਘੱਟ ਤੋਂ ਭਾਵ ਘੜਾ ਪ੍ਰਾਪਤ ਕੀਤਾ ਹੋਇਆ, ਇਸ ਮਹਿ ਧਾਰ ਚੋਇ ਅਤ ਨਿਰਮਲ ਰਸ ਮਹਿ ਰਸਨ ਚੁਆਇਆ। ਉਸ ਸ਼ੁੱਧ ਵਿਚਾਰ ਕਰਨੇ ਰੂਪ ਸੋਨੇ ਦੇ ਘੜੇ ਵਿੱਚ ਅਤਿਅੰਤ ਕਰਕੇ ਹੀ ਨਿਰਮਲ ਸ਼ੁੱਧ ਬ੍ਰਹਮਾਨੰਦ ਰੂਪੀ ਧਾਰਾ ਚੋ ਰਹੀ ਹੈ। ਰਸਾਂ ਦੇ ਵਿੱਚੋਂ ਇਹ ਰਸ ਨਹੀਂ ਚੋ ਆਇਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਇਹ ਵੀ ਕਬੀਰ ਜੀ ਦਾ ਹੀ ਲਿਖਿਆ ਹੋਇਆ। ਪਹਿਲਾਂ ਤਾਂ ਸੀ ਜੋਗਾਨੰਦ ਰਸ, ਪਹਿਲਾਂ ਤਾਂ ਉਹਦਾ ਕਥਨ ਕੀਤਾ। ਦੋ ਤਰ੍ਹਾਂ ਦੇ ਰਸ ਹੁੰਦੇ ਨੇ, ਇੱਕ ਤਾਂ ਜੋਗੀ ਲੈਂਦੇ ਨੇ, ਉਹਨੂੰ ਕਹਿੰਦੇ ਜੋਗਾਨੰਦ, ਉਹ ਪਹਿਲਾਂ ਦੱਸ ਚੁੱਕੇ ਨੇ। ਇੱਕ ਹੁੰਦਾ ਬ੍ਰਹਮਾਨੰਦ ਰਸ ਜਿਹੜਾ ਗੁਰਬਾਣੀ ਰਾਹੀਂ ਜਾਂ ਰੱਬ ਦੇ ਪਿਆਰਿਆਂ ਨੂੰ ਆਉਂਦਾ, ਬ੍ਰਹਮਾਨੰਦ ਰਸ ਵੱਖਰਾ ਹੈ। ਇੱਥੇ ਹੁਣ ਬ੍ਰਹਮਾਨੰਦ ਦੇ ਰਸ ਦਾ ਕਥਨ ਕਰਦੇ ਨੇ। ਕਹਿੰਦੇ ਰਸਨਾ ਵਿੱਚ ਇਹ ਉੱਤਮ ਰਸ ਚੋ ਆਇਆ ਹੈ, ਕਿਉਂਕਿ ਜਿਹੜਾ ਪਹਿਲਾਂ ਰਸਨਾ ਨਾਲ ਭਜਨ ਸਿਮਰਨ ਕਰੇਗਾ ਫਿਰ ਬ੍ਰਹਮਾਨੰਦ ਦੀ ਪ੍ਰਾਪਤੀ ਹੋਣੀ। ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ। ਇੱਕ ਹੋਰ ਅਨੂਪ ਵਾਰਤਾ ਇਹ ਬਣੀ ਹੈ ਕਿ ਜੋ ਭਗਤੀ ਰੂਪੀ ਸੁਰਾਹੀ ਕੀਤੀ ਹੈ, ਸੋ ਏਕ ਅਨੂਪ ਬਣੀ ਕੀ ਬਗੀਚੀ ਬਣੀ ਹੈ। ਧਰਮ ਦਇਆ ਕਰ ਬਾਰੀ, ਬਾਤ ਹੁੰਦੀ ਪਾਉਣ ਦੇ ਭਖਣੇ ਵਾਸਤੇ, ਕਿਉਂਕਿ ਯੋਗੀ ਜਦ ਮਦ ਨੂੰ ਪੀ ਕਰ ਬਗੀਚੇ ਦੀ ਸੈਰ ਕਰਦੇ ਨੇ, ਇਸ ਤਰਫ਼ ਨਾਮ ਰੂਪੀ ਪਾਉਣ ਨੂੰ ਭਖਣਾ ਕਰਦੇ ਨੇ। ਆਪਣਾ ਤੇ ਯੋਗੀਆਂ ਦਾ ਫਿਰ ਇਉਂ ਫਰਕ ਪੈ ਜਾਂਦਾ। ਰਸਤਾ ਉਹੀ ਹੈ, ਬਹੁਤ ਸਾਰੇ ਕਥਾ ਵਾਚ ਕੇ ਇਹਨਾਂ ਗੱਲਾਂ 'ਚ ਉਲਝ ਕੇ ਲੋਕਾਂ ਨੂੰ ਕੁਛ ਹੋਰ ਹੀ ਚੀਜ਼ਾਂ ਦੱਸ ਜਾਂਦੇ ਨੇ, ਬਈ ਇਹ ਜੋ ਜਿਹੜਾ ਉੱਤੋਂ ਮਿੱਠੀ ਕਫ ਡਿੱਗਦੀ ਹੈ ਇਹ ਜੋਗਾਨੰਦ ਹੈ। ਉਹ ਨਾਮ ਅਭਿਆਸੀਆਂ ਨੂੰ ਵੀ ਗੇੜੇ 'ਚ ਪਾ ਜਾਂਦੇ ਨੇ ਕਈ ਵਾਰੀ, ਪਰ ਇੱਥੇ ਇਸ ਸ਼ਬਦ ਵਿੱਚ ਇਹਦਾ ਨਿਰਣਾ ਕੀਤਾ ਹੋਇਆ ਹੈ। ਕਹਿੰਦੇ ਇੱਕ ਅਨੂਪ ਵਾਰਤਾ ਬਣੀ ਕਿਹੜੀ, ਕਿ ਜਿਹੜਾ ਪਵਨ ਹੁੰਦਾ, ਪਵਨ ਕਹਿੰਦੇ ਸਵਾਸਾਂ ਨੂੰ, ਜਿਹੜਾ ਸਵਾਸ ਸਵਾਸ ਭਜਨ ਸਿਮਰਨ ਕਰਨੇ ਰੂਪੀ ਪਿਆਲਾ ਸਾਜਣਾ ਕੀਤਾ ਸੀ, ਪਵਨ ਵਾਂਗ ਮਨ ਨਿਰਲੇਪ ਰੱਖਣਾ ਇਹ ਪਿਆਲਾ ਸਾਜਿਆ ਕੀਤਾ ਹੈ। ਬੇਨਤੀ ਕੀਤੇ ਭਗਤ ਜੀ ਉਸ ਬ੍ਰਹਮਾਨੰਦ ਦੇ ਲੈਣ ਵਾਸਤੇ ਬਹੁਤ ਪੁਰਸ਼ ਜੁੜੇ ਹੋਏ ਹੋਣਗੇ। ਭਗਤ ਜੀ ਕਹਿੰਦੇ ਨਹੀਂ, ਇੰਨੇ ਜਾਣੇ ਨਹੀਂ ਹੁੰਦੇ, ਕਿਤੇ ਕਿਤੇ ਕੋਈ ਕੋਈ ਬੈਠਾ ਹੁੰਦਾ। ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ। ਤਿੰਨਾਂ ਭਵਨਾਂ ਵਿੱਚੋਂ ਇੱਕ ਅੱਧਾ ਕੋਈ ਪਰਮੇਸ਼ਰ ਵਿੱਚ ਜੋਗੀ ਦਾ ਭਾਵ ਹੁੰਦਾ ਜੁੜਿਆ ਹੋਇਆ। ਫਿਰ ਬੇਨਤੀ ਕੀਤੀ ਭਗਤ ਜੀ, ਜੋ ਪੁਰਸ਼ ਜੁੜਿਆ ਉਹਦੀ ਨਿਗਾਹ ਕੀ ਹੁੰਦੀ ਹੈ, ਉਹਦੀ ਦ੍ਰਿਸ਼ਟੀ ਵਿੱਚ ਰਾਜਾ ਕੌਣ ਅਤੇ ਕੰਗਾਲ ਕੌਣ ਹੈ? ਕਹਿੰਦੇ ਨਾ ਕੋਈ ਰਾਜਾ ਉਹਦੀ ਦ੍ਰਿਸ਼ਟੀ 'ਚ, ਨਾ ਕੋਈ ਕੰਗਾਲ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਸੋ ਜੋ ਤਿਸ ਬ੍ਰਹਮਾਨੰਦ ਦੇ ਲੈਣ ਵਿੱਚ ਜੁੜਿਆ ਹੈ, ਦੱਸੋ ਖਾਂ ਜੀ ਫਿਰ ਤਿਸ ਜੈਸਾ ਹੋਰ ਕੌਣ ਹੈ? ਰਾਜਾ ਭਾਵ ਪ੍ਰਕਾਸ਼ਵਾਨ ਹੈ। ਕਹਿੰਦੇ ਜੋ ਤੱਤ ਵਿੱਚ ਤੇ ਬ੍ਰਹਮ ਗਿਆਨੀ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਇਉਂ ਕਬੀਰ ਜੀ ਨੇ ਜੋਗਾਨੰਦ ਅਤੇ ਬ੍ਰਹਮਾਨੰਦ ਦੋਨਾਂ ਦਾ ਨਿਰਣਾ ਕੀਤਾ ਇੱਥੇ। ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ। ਇਸ ਪ੍ਰਕਾਰ ਦੇ ਸਾਧਨ ਕਰਦਿਆਂ ਹੋਇਆਂ ਪੁਰਖੋਤਮ ਉੱਤਮ ਪੁਰਖਾਂ 'ਚੋਂ, ਪੁਰਖਾਂ 'ਚੋਂ ਉੱਤਮ ਜੋ ਪਰਮਾਤਮਾ ਹੈ ਉਹਦਾ ਗਿਆਨ ਪ੍ਰਗਟ ਹੋਇਆ। ਕਬੀਰ ਜੀ ਕਹਿੰਦੇ ਸਾਡਾ ਮਨ ਉਸੇ ਦੇ ਰੰਗ ਵਿੱਚ ਰੱਤਾ ਹੋਇਆ, ਤਦਾਕਾਰ ਹੋਇਆ ਹੋਇਆ, ਪਰਮਾਤਮਾ ਦੇ ਵਿੱਚ ਜੁੜਿਆ ਹੋਇਆ ਸਾਡਾ ਮਨ ਹੈ। ਔਰ ਦੁਨੀ ਸਭ ਭਰਮ ਭੁਲਾਨੀ, ਹੋਰ ਸਾਰੀ ਦੁਨੀਆ ਜਿਹੜੀ ਹੈ ਨਾ, ਹੋਛੇ ਮਦਾਂ ਕਰਕੇ ਵਿਕਾਰਾਂ ਵਿੱਚ ਲੱਗ ਕੇ ਭਰਮ 'ਚ ਭੁੱਲੀ ਫਿਰਦੀ ਹੈ, ਕਿਉਂਕਿ ਹੋਰ ਸਾਰੇ ਹੋਛੇ ਨਸ਼ੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਇੱਧਰ ਨਾਮ ਦਾ ਰੰਗ ਹੈ, ਉਹਨੂੰ ਨਸ਼ਾ ਨਹੀਂ ਕਿਹਾ ਜਾ ਸਕਦਾ। ਨਸ਼ਾ ਹੁੰਦਾ ਜਿਹੜਾ ਇਨਸਾਨ ਰਸ ਕਸ ਕੱਢ ਕੇ ਪੀ ਕੇ ਵਿਕਾਰਾਂ ਵੱਲ ਚਲਿਆ ਗਿਆ, ਮੱਤ ਮਾਰੀ ਗਈ, ਜੀਤ ਪੀਤਾ ਮੱਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਉਹ ਤਾਂ ਮੱਤ ਮਾਰੇ ਗਈ ਨਾ। ਸੋ ਉਹਨੂੰ ਪੀਣ ਕਰਕੇ ਸਵੇਰੇ ਜਦ ਪੀਂਦਾ ਰਾਤ ਨੂੰ ਪੀਂਦਾ ਸਵੇਰੇ ਫਿਰ ਬੁਰੇ ਹਾਲ ਹੁੰਦੇ ਨੇ। ਪਰ ਭਗਤ ਜੀ ਕਹਿੰਦੇ ਨੇ ਜਿਹੜਾ ਨਾਮ ਦਾ ਰਸ ਹੈ ਇਹ ਸਾਰਿਆਂ ਨਾਲੋਂ ਵੱਡਾ। ਔਰ ਦੁਨੀ ਸਭ ਭਰਮ ਭੁਲਾਨੀ, ਹੋਰ ਸਾਰੀ ਦੁਨੀਆਂ ਤਾਂ ਭਰਮ 'ਚ ਪੈ ਕੇ ਭੁੱਲ ਗਈ। ਮਨ ਰਾਮ ਰਸਾਇਣ ਮਾਤਾ, ਰਾਮ ਜੋ ਰਸਾਂ ਦਾ ਘਰ ਹੈ ਨਾ, ਉਹਦੇ ਵਿੱਚ ਸਾਡਾ ਮਨ ਮਸਤ ਹੋਇਆ ਹੋਇਆ। ਇਹ ਕਹਿੰਦੇ ਭਗਤ ਜੀ ਕਹਿਣ ਲੱਗੇ ਦੇਖੋ ਨਾਮ ਦੇ ਨਾਲ ਜੁੜੋ, ਨਾਮ ਤੋਂ ਬਿਨਾਂ ਨਾ ਐਸਾ ਕਰੋ ਕਿ ਨਾਮ ਤੋਂ ਬਿਨਾਂ ਹੂੰ ਨਕਲੀ ਚੀਜ਼ਾਂ ਦਾ ਆਸਰਾ ਲੈ ਕੇ ਫਿਰ ਆਪਣੀ ਬਿਰਤੀ ਲਾਉਂਦੇ ਫਿਰਦੇ ਹੋ। ਨਾਮ ਦੇ ਨਾਲ ਜੁੜੋ, ਸਵਾਸਾਂ ਦਾ ਪਿਆਲਾ ਬਣਾ ਕੇ ਸਵਾਸ ਸਵਾਸ ਸਿਮਰਨ ਕਰਕੇ ਫਿਰ ਆਪਣੇ ਅੰਦਰੋਂ ਬ੍ਰਹਮਾਨੰਦ ਨੂੰ ਪ੍ਰਗਟ ਕਰਨਾ। ਯੋਗਾਨੰਦ ਇੱਕ ਵੱਖਰੀ ਚੀਜ਼ ਹੈ, ਉਹ ਖੱਬਿਓਂ ਸਵਾਸ ਚੜ੍ਹਾ, ਫਿਰ ਮੱਥੇ 'ਚ ਟਿਕਾ, ਫਿਰ ਥੱਲੇ ਲਾਹ, ਫਿਰ ਸੱਜਿਓਂ ਚੜ੍ਹਾ, ਫਿਰ ਉੱਤੇ ਟਿਕਾ, ਫਿਰ ਲਾਹ। ਉਹ ਇਹਨਾਂ ਚੀਜ਼ਾਂ ਨਾਲ ਬਿੰਨ ਕੇ ਚਲੇ ਤਾਂ ਜਾਂਦੇ ਨੇ ਪਰ ਯੋਗਾਨੰਦ ਤੱਕ ਅਗਾਂਹ ਨਹੀਂ ਜਾਂਦੇ। ਯੋਗਾਨੰਦ ਤੋਂ ਉੱਪਰ ਜਾ ਕੇ ਜਿਹੜਾ ਜਿੱਥੇ ਅਸਲ ਬ੍ਰਹਮਾਨੰਦ ਹੈ ਉਹ ਸਿਰਫ ਭਗਤੀ ਨਾਲ ਹੀ ਪ੍ਰਾਪਤ ਹੁੰਦਾ। ਉਹ ਅਕਾਲ ਪੁਰਖ ਜੀ ਨੂੰ ਆਪ ਦੇ ਦੇਣ, ਉਸੇ ਨੂੰ ਇਹ ਬ੍ਰਹਮਾਨੰਦ ਪ੍ਰਾਪਤ ਹੁੰਦਾ। ਸੋ ਤਰ੍ਹਾਂ ਤਰ੍ਹਾਂ ਦੇ ਬੰਦੇ ਜਿਵੇਂ ਆਪਣੇ ਕੋਲ ਵੀ ਆ ਜਾਂਦੇ ਨੇ, ਭਗਤਾਂ ਕੋਲ ਵੀ ਜਾਂਦੇ ਰਹੇ ਨੇ, ਮਹਾਰਾਜ ਕੋਲ ਵੀ ਆ ਜਾਂਦੇ ਨੇ। ਮਹਾਰਾਜ ਕੋਲ ਵੀ ਪਹਿਲਾਂ ਇੱਕ ਯੋਗੀ ਆਇਆ ਸੀ, ਕਿਉਂਕਿ ਪੁੱਠੇ ਪੁੱਠੇ ਮਤ ਜੋ ਹੋਏ, ਕੋਈ ਚਿਲਮਾ ਪੀਣ ਵਾਲੇ ਸਾਧੂ ਬਣੇ ਹੋਏ ਨੇ, ਕੋਈ ਨਸ਼ੇ ਖਾਣ ਵਾਸਤੇ ਬਣੇ ਹੋਏ ਨੇ, ਕੋਈ ਕਿਵੇਂ ਬਣੇ ਹੋਏ ਨੇ, ਕੋਈ ਕਿਵੇਂ ਬਣੇ ਹੋਏ ਨੇ। ਸਤਿਗੁਰੂ ਉਹਨਾਂ ਨੂੰ ਫਿਰ ਉਪਦੇਸ਼ ਦੇ ਕੇ ਸਹੀ ਮਾਰਗ 'ਤੇ ਲਾਉਂਦੇ ਨੇ। ਕਿਉਂ ਕਬੀਰ ਜੀ ਕੋਲ ਠੀਕ ਆ, ਗਲਤ ਬੰਦੇ ਆਏ, ਉਹ ਆਪਣਾ ਹੀ ਢੰਗ ਤਰੀਕਾ ਦੱਸਿਆ। ਕਬੀਰ ਜੀ ਹਰੇਕ ਨੂੰ ਯੋਗਾਨੰਦ ਤੋਂ ਹਟਾ ਕੇ ਨਾਮ ਜਪਾ ਕੇ ਬ੍ਰਹਮਾਨੰਦ ਵੱਲ ਲਾ ਦਿਆ ਕਰਦੇ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਬਹੁਤ ਯੋਗੀਆਂ ਨੂੰ ਸਿੱਧ ਗੋਸ਼ਟ ਵਿੱਚ ਜਦੋਂ ਆਪਾਂ ਪਹੁੰਚਾਂਗੇ ਦੇਖਾਂਗੇ ਕਿੰਨੇ ਜੀਵ ਤਾਰੇ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਗੋਰਖ ਨੂੰ ਬ੍ਰਹਮਾ, ਇਸੋ ਇਹ ਗੋਰਖ ਜਿਹੜਾ ਸੀਗਾ, ਇਸੇ ਪ੍ਰਕਾਰ ਮੰਗਲਨਾਥ, ਗੋਰਖਨਾਥ, ਚਰਪੜਨਾਥ, ਘੁੱਗੂਨਾਥ, ਸਿੱਧ ਗੋਸ਼ਟ ਵਿੱਚ ਕਿੰਨੇ ਹੀ ਨਾਮ ਆਉਣੇ ਨੇ। ਫਿਰ ਮਹਾਰਾਜ ਉਹਨਾਂ ਨੂੰ ਸਹੀ ਢੰਗ ਦੇ ਨਾਲ ਤਾਰਨਗੇ, ਕਿਰਪਾ ਕਰਨਗੇ। ਇਸ ਤਰ੍ਹਾਂ ਭਗਤ ਬਾਣੀ ਦੇ ਸ਼ਬਦ ਥੋੜ੍ਹੇ ਜਿਹੇ ਸਮਝਣੇ ਵੀ ਔਖੇ ਨੇ ਅਤੇ ਥੋੜ੍ਹਾ ਆਸਤੇ ਆਸਤੇ ਵੀ ਚੱਲਦੇ, ਅੰਤਰੀ ਭਾਵ ਇਹਨਾਂ ਵਿੱਚ ਜ਼ਿਆਦਾ ਹੁੰਦੇ ਨੇ। ਕਿਉਂਕਿ ਪਹਿਲਾਂ ਜਦੋਂ ਗੁਰੂ ਸਾਹਿਬ ਤੋਂ ਪਹਿਲਾਂ ਬਾਣੀ ਰਚੀ ਸੀ ਉਹ ਥੋੜ੍ਹੀ ਜਿਹੀ ਜਿਹੜਾ ਉਪਦੇਸ਼ ਕਰਦੇ ਥੋੜ੍ਹਾ ਕਠਿਨ ਹੁੰਦਾ ਸੀ। ਬਾਅਦ ਵਿੱਚ ਮਹਾਰਾਜ ਨੂੰ ਬੇਨਤੀ ਕੀਤੀ ਵੀ ਇੰਨਾ ਕਠਿਨ ਨਾ ਹੋਵੇ ਕਿ ਸਮਝੀ ਨਾ ਆਵੇ ਕਿਸੇ ਨੂੰ, ਸੌਖਾ ਜਿਹਾ ਕਿਰਪਾ ਕਰੋ। ਫਿਰ ਮਹਾਰਾਜ ਨੇ ਬਹੁਤ ਸੌਖੇ ਸੌਖੇ ਸ਼ਬਦ, ਬਿਲਕੁਲ ਹੀ ਦੇਸ਼ ਭਾਸ਼ਾ ਵਿੱਚ ਸੌਖੇ ਸ਼ਬਦ ਉਚਾਰੇ ਤਾਂ ਕਿ ਹਰ ਕੋਈ ਸਮਝ ਲਵੇ। ਭਗਤਾਂ ਦੀ ਬਾਣੀ ਇਸੇ ਕਰਕੇ ਥੋੜ੍ਹੀ ਜਿਹੀ ਮਹਿੰਗੀ ਆ, ਵਿਸ਼ਰਾਮਾਂ ਵਿੱਚ ਵੀ, ਅੱਖਰਾਂ ਵਿੱਚ ਵੀ, ਅਰਥਾਂ ਵਿੱਚ ਵੀ, ਫਿਰ ਉਹਦੇ ਅੰਤਰੀ ਭਾਵ ਨੂੰ ਸਮਝਣਾ ਬਹੁਤ ਔਖਾ ਹੁੰਦਾ। ਕਈ ਚੀਜ਼ਾਂ ਐਸੀਆਂ, ਉਸੋ ਜਿਹੜੇ ਵਿਚਾਰੇ ਸਿੱਧੇ ਹੀ ਪਹੁੰਚ ਗਏ ਨੇ ਇੱਥੇ, ਔਰ ਬਹੁਤ ਸਾਰੀਆਂ ਚੀਜ਼ਾਂ ਉਹਨੇ ਕਦੇ ਜ਼ਿੰਦਗੀ 'ਚ ਸੁਣੀਆਂ ਹੀ ਨਹੀਂ, ਬਸ ਗੁਰਦੁਆਰੇ ਗਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਅਤੇ ਆ ਗਏ। ਜਦੋਂ ਆਈਆਂ ਜਿਹੀਆਂ ਚੀਜ਼ਾਂ ਉਹ ਸੁਣਦੇ ਨੇ, ਉਹ ਫਿਰ ਦੇਖਦੇ ਨੇ ਵੀ ਇਹ ਤਾਂ ਕੁਛ ਹੋਰ ਹੀ ਲਿਖਿਆ ਹੋਇਆ। ਜਦੋਂ ਕਦੇ ਕੋਈ ਉਹਨੂੰ ਸਾਖੀ ਸੁਣਾਉਂਦੇ ਆ, ਕੋਈ ਉਦਾਹਰਣ ਦਿੰਦੇ ਆ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਬਾਣੀ ਦੇ ਅੰਦਰ ਪੰਕਤੀਆਂ ਕਿਹੜੀਆਂ ਕਿਹੜੀਆਂ ਲਿਖੀਆਂ, ਕਿੱਥੇ ਕੀ ਲਿਖਿਆ ਹੋਇਆ। ਫਿਰ ਉਹ ਕੀ ਕਰਦੇ, ਉਹ ਸਾਨੂੰ ਸਿੱਖਿਆ ਦੇਣ ਤੁਰ ਪੈਂਦੇ ਨੇ। ਫਿਰ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ। ਇਹ ਤਾਂਹੀਓ ਕਥਾ ਸ਼ੁਰੂ ਕੀਤੀ ਹੈ ਵੀ ਤੁਹਾਨੂੰ ਸਾਰਾ ਹੀ ਗਿਆਨ ਹੋ ਜੇ ਵੀ ਗੁਰਬਾਣੀ ਕੀ ਹੈ, ਗੁਰਬਾਣੀ 'ਚ ਲਿਖਿਆ ਕੀ ਹੈ। ਸਤਿਗੁਰੂ ਇਉਂ ਬਖਸ਼ਿਸ਼ ਕਰਦੇ ਨੇ ਮਹਾਰਾਜ।